Ouais. Ek ohankar satnam kartapurkh nirbhau nirvair akal murt ajuni saipang gurprasad jap ad sach जुगाद सच है भी सच नानक होसी भी सच आद सच जुगाद सच है भी सच नानक होसी भी सच।
अंतर कैसा जी अंतर कैसा अंतर कैसा जी अंतर कैसा तो ही मोहि मोहि तो अंतर कैसा जी अंतर कैसा अंतर कैसा जी अंतर कैसा
तो ही मोहि तेरे ते मेरे विच तो ही मोहि मोहि तो ही तेरे ते मेरे विच ते मेरे ते तेरे विच की फर्क तेरे ते मेरे विच की फर्क है ते मेरे ते तेरे विच की फर्क तेरे ते मेरे विच की फर्क कि जदों तुसी देखते हो मेरे वल परमेश्वर जी नाल, परमेश्वर जी नूं सवाल है कि जदों तुसी मेरे वल देखते हो ते तुहाडे ते मेरे विच की फर्क नज़र आउंदा है। तो ही मोही मोही तो ही, ते जदों मैं तुहाडे वल देखदा हाँ ते मैनू की नज़र आउंदा है फर्क दोहां विच? जदों तुसी मेरे वल देखदे हो ते की फर्क है दोहां विच? जे मैं तुहाडे वल देखदा हाँ तो दोवां विच की फर्क? जे तुहाडे वल्लों देखिए इधर नूं तो दोवां विच की फर्क है? तो जे इधरों इधर नूं देखिए तो दोवां विच की फर्क? क्योंकि सवाल है कि तुहाडी अख ते मेरी अख विच, तुहाडी अख ते मेरी अख विच फर्क की है? बहुत गहरा सवाल है जी। तुहाडी अख ते मेरी अख विच की फर्क? तुसी जदों मैनू देखदे हो ते मेरे विच ते तुहाडे विच तुहानू की नज़र आउंदा है? ते जदों मैं तुहाडे वल देखदा हाँ ते मेरे विच ते तुहाडे विच की फर्क? ते महाराज जी कहंदे कि तू साडे वल तां ही देख सकदा है जे तेनू असी अख देईए देखण वाले। उस तरह तू साडे वल देख ही नहीं सकदा, सानू देख ही नहीं सकदा। जे असी तेनूं अख देईए देखण वाली ते तां तू सानूं देख सकदा। ते फिर जदों तेनूं असी अख देवांगे ते उह साडी अख ही होणी, फिर भावें इधरों देखिए ते भावें इधरों देखिए फिर भावें इधरों देखिए ते भावें इधरों देखिए, फर्क एक ही नज़र आना। कि फर्क की है? फर्क महाराज जी फिर जवाब देंदे कि कनक कटक जल तरंग जैसा। कनक आखदे सोने नू, कटक सोने नू कट के उहदा जो एक खास किस्म दा गहना बना लिया जावे। महाराज जी कहंदे कि बस इन्ना ही फर्क है जिन्ना सोना ते सोने दे गहने विच। कनक कटक जल तरंग, ते जां जिन्ना जल विच ते जल दी लहर विच फर्क हुंदा है, इन्ना ही फर्क है। गहने विच और सोने विच फर्क की है? जी सोना जो है वो अपने आप विच बहुत निर्मल धात है, मुड़ मुड़ जाता है, उन्हों जिधर मर्जी मोड़ लो, जिस तरह की मर्जी उसकी शेप बना लो, तो उसनों कदी सोने की कीमत सिर्फ इस करके इन्नी ज़्यादा है, हमेशा ही रही है, कि सिर्फ यही एक धात है जिन्हों ना जंगाल लगता है, ना ये पानी विच गलती है, ना अग नाल उड़दी है, ना बर्फ नाल किते सुंगड़ जाती है ठंड ना, ये उसे तरह का उसे तरह रहिंदा है। इसलिए यदि कीमत है ते बहुत निर्मल हुंदा। सोने के गहने बनाने वास्ते दे विच मिलावट करनी पैंदी है, होर धातां मिलाउणियां पैंदियां इसनू सख्त करन लई, तां कि जो भी शकल दा गहना बनाउणा है वो शकल बनी रहे। ਜਿਹਦੇ ਵਿੱਚ ਮਿਲਾਵਟ ਨਾ ਪਾਓ, ਉਸ ਤਰ੍ਹਾਂ ਹੀ ਉਹ ਸ਼ੇਪ ਬਣੇਗੀ ਨਹੀਂ, ਕਿਉਂਕਿ ਉਹ ਤਾਂ ਮੁੜ ਜਾਏਗਾ, ਬਹੁਤ ਕੋਮਲ ਹੁੰਦਾ। ਅਤੇ ਮਹਾਰਾਜ ਜੀ ਕਹਿੰਦੇ ਕਿ ਤੂੰ ਗਹਿਣਾ ਹੈ, ਬਣਿਆ ਸੋਨੇ ਦਾ ਹੀ ਹੈ ਅਤੇ ਅਸੀਂ ਸੋਨਾ ਹਾਂ। ਇੰਨਾ ਫਰਕ ਹੈ ਗਹਿਣੇ ਵਿੱਚ ਅਤੇ ਸੋਨੇ ਵਿੱਚ। ਫਰਕ ਕੀ ਹੈ ਕਿ ਇੱਕ ਤਾਂ ਗਹਿਣੇ ਵਿੱਚ ਮਿਲਾਵਟ ਹੈ, ਆਪਣੇ ਅੰਦਰ ਜੋ ਮਨ ਹੈ ਪਰਮੇਸ਼ਰ ਜੀ ਨੇ ਪਾਇਆ, ਇਹ ਸੋਨੇ ਵਿੱਚ ਮਿਲਾਵਟ ਪਾਈ ਹੋਈ ਹੈ। ਇੱਕ ਤਾਂ ਸੋਨੇ ਵਿੱਚ ਮਿਲਾਵਟ ਹੁੰਦੀ ਹੈ, ਦੂਸਰਾ ਉਹ ਜਿਸ ਸ਼ਕਲ ਦਾ ਬਣ ਗਿਆ ਗਹਿਣਾ ਉਹਨੇ ਉਸੇ ਸ਼ਕਲ ਦਾ ਹੀ ਰਹਿਣਾ ਹੈ, ਅਤੇ ਜੋ ਸੋਨਾ ਹੈ ਜੋ ਪਰਮਾਤਮਾ ਹੈ ਉਹ ਜਿਸ ਮਰਜ਼ੀ ਸ਼ਕਲ ਵਿੱਚ ਆਪਣੇ ਆਪ ਨੂੰ ਢਾਲ ਲੈਣ, ਪਰ ਸੋਨੇ ਦਾ ਜੋ ਕੜਾ ਹੈ ਉਹਨੇ ਕੜਾ ਹੀ ਰਹਿਣਾ ਹੈ, ਉਹ ਗੱਲ ਦਾ ਹਾਰ ਨਹੀਂ ਬਣ ਸਕਦਾ। ਜੋ ਪਰਮਾਤਮਾ ਸੋਨਾ ਹੈ ਉਹ ਜੋ ਮਰਜ਼ੀ ਬਣ ਸਕਦਾ ਹੈ, ਇਸ ਲਈ ਆਪਣਾ ਜੋ ਸਰੂਪ ਹੈ ਉਹ ਠੋਸ ਕਿਸਮ ਦਾ, ਅਸਥੂਲ ਕਿਸਮ ਦਾ ਬਣਿਆ ਹੋਇਆ ਹੈ। ਜੋ ਸਰੀਰਕ ਆਪਣਾ ਵਜੂਦ ਹੈ, ਅਤੇ ਮਨ ਇਹਦੇ ਵਿੱਚ ਮਿਲਾਵਟ ਹੈ ਆਪਣੇ ਵਿੱਚ, ਅਤੇ ਜਦੋਂ ਮਿਲਾਵਟ ਦੂਰ ਕਰ ਦੇਈਏ ਤਾਂ ਫਿਰ ਉਸ ਗਹਿਣਾ ਜਿਹੜਾ ਹੁੰਦਾ ਹੈ ਉਹ ਫਿਰ ਮੁੜ ਕੇ ਉਸੇ ਫਿਰ ਉਹਨੂੰ ਜਿਸ ਮਰਜ਼ੀ ਸ਼ਕਲ ਵਿੱਚ ਫਿਰ ਦੇ ਬਣਾ ਲਓ, ਟਾਲ ਲਓ। ਜਿੰਨਾ ਚਿਰ ਮਿਲਾਵਟ ਦੂਰ ਨਹੀਂ ਹੁੰਦੀ ਉਨਾ ਚਿਰ ਦੋਵਾਂ ਵਿੱਚ ਫਰਕ ਹੈ। ਜੇ ਮਨ ਆਪਣੇ ਵਿੱਚੋਂ ਦੂਰ ਹੋ ਜਾਏ, ਜਦੋਂ ਮਹਾਰਾਜ ਜੀ ਆਪਾਂ ਨੂੰ ਅੱਖ ਦੇਣਗੇ ਤਾਂ ਮਿਲਾਵਟ ਦੂਰ ਹੋ ਜਾਏਗੀ, ਫਿਰ ਆਪਾਂ ਵੀ ਉਹੀ ਰਹਿ ਜਾਵਾਂਗੇ। ਫਰਕ ਸਿਰਫ ਇੰਨਾ ਹੀ ਹੋਏਗਾ ਕਿ ਆਪਾਂ ਖਾਸ ਸ਼ਕਲ ਦੇ ਹਾਂ ਅਤੇ ਪਰਮਾਤਮਾ ਦੀ ਕੋਈ ਸ਼ਕਲ ਨਹੀਂ ਹੈ, ਸਾਰੀਆਂ ਸ਼ਕਲਾਂ ਉਸ ਦੀਆਂ, ਉਸ ਦੀ ਕੋਈ ਖਾਸ ਸ਼ਕਲ ਨਹੀਂ। ਕਣਕ ਕਟਕ ਜਲ ਤਰੰਗ, ਅਤੇ ਕਹਿੰਦੇ ਕਿ ਜਾਂ ਜਿਸ ਤਰ੍ਹਾਂ ਅਸੀਂ ਸਮੁੰਦਰ ਹੋਈਏ, ਜਲ ਹੋਈਏ, ਜਲ ਦਾ ਸਮੁੰਦਰ, ਅਤੇ ਤੂੰ ਸਮੁੰਦਰ ਦੀ ਸਤਾ 'ਤੇ ਲਹਿਰ ਹੋਵੇਂ। ਲਹਿਰ ਵੀ ਜਲ ਦੀ ਬਣੀ ਹੁੰਦੀ, ਉਸੇ ਜਲ ਦੀ ਹੀ ਬਣੀ ਹੁੰਦੀ, ਪਰ ਆਪਣੇ ਆਪ ਨੂੰ ਜਲ ਨਾਲੋਂ ਵੱਖਰੀ ਸਮਝਦੀ ਹੈ, ਵੱਖਰੀ ਹੋ ਕੇ ਜਲ ਦੇ ਉੱਪਰ ਲਹਿਰਾਉਂਦੀ ਹੈ, ਵੱਖਰੀ ਹੋ ਕੇ ਜਲ ਦੇ ਉੱਪਰ ਡਾਂਸ ਕਰਦੀ ਹੈ, ਕਦੀ ਉੱਚੀ ਹੁੰਦੀ ਹੈ, ਕਦੀ ਛੋਟੀ ਹੁੰਦੀ ਹੈ। ਉਸੇ ਜਲ ਦੀ ਬਣੀ ਹੋਈ, ਉਸੇ ਜਲ ਦੇ ਉੱਪਰ ਖੇਡ ਰਹੀ ਹੈ, ਪਰ ਵੱਖਰੀ ਹੋ ਕੇ ਵਰਤ ਰਹੀ ਹੈ। ਉਹ ਜੋ ਵੱਖਰਾਪਣ ਹੈ ਉਹੀ ਮਿਲਾਵਟ ਹੈ, ਉਹੀ ਉਸਦਾ ਮਨ ਹੈ। ਜਦੋਂ ਲਹਿਰ ਦਾ ਮਨ ਉਸ ਵਿੱਚੋਂ ਕੱਢ ਲਿਆ ਜਾਵੇ ਤਾਂ ਖੇਡਣਾ ਬੰਦ ਕਰ ਦੇਗੀ ਅਤੇ ਹੇਠਾਂ ਸਮੁੰਦਰ ਵਿੱਚ ਸਮਾ ਜਾਏਗੀ। ਉਨਾ ਚਿਰ ਉਹ ਆਪਣੇ ਆਪ ਨੂੰ ਜਲ ਨਾਲੋਂ ਵੱਖਰੀ ਦੇਖ ਰਹੀ। ਬਿਲਕੁਲ ਇਨ ਬਿਨ ਆਪਾਂ ਪਰਮਾਤਮਾ ਸਮੁੰਦਰ ਹੈ, ਸਾਰਾ ਬ੍ਰਹਿਮੰਡ ਪਰਮੇਸ਼ਰ ਜੀ ਨਾਲ ਭਰਪੂਰ ਹੈ, ਅਤੇ ਆਪਾਂ ਇਸ ਪਰਮੇਸ਼ਰ ਜੀ ਦੇ ਵਿੱਚ ਰਹਿੰਦੇ ਹਾਂ। ਮਹਾਰਾਜ ਜੀ ਆਪਣੇ ਚਾਰ ਚੁਫੇਰੇ ਹਨ, ਭਰਪੂਰ ਹਨ, ਪਰ ਆਪਾਂ ਉਹਨਾਂ ਨਾਲੋਂ ਵੱਖਰੇ, ਹਮੇਸ਼ਾ ਹੀ ਵੱਖਰਾ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ। ਕਿਉਂ? ਕਿਉਂਕਿ ਆਪਾਂ ਸ਼ੁੱਧ ਨਹੀਂ ਹਾਂ, ਆਪਣੇ ਵਿੱਚ ਮਿਲਾਵਟ ਹੈ। ਪਰਮਾਤਮਾ ਖਰਾ ਸੋਹਣਾ ਹੈ, ਆਪਾਂ ਮਿਲਾਵਟ ਵਾਲਾ ਸੋਹਣਾ। ਹਾਂ, ਆਪਾਂ ਵੀ ਸੋਹਣਾ ਹੀ, ਪਰ ਆਪਣੇ ਵਿੱਚ ਮਿਲਾਵਟ। ਅਤੇ ਇਸ ਮਿਲਾਵਟ ਨੂੰ ਦੂਰ ਕਰਨ ਆਪਾਂ ਆਉਂਦੇ ਹਾਂ ਉਹਨਾਂ ਦੇ ਚਰਨਾਂ ਵਿੱਚ, कि मिलावट किस तरह दूर हो। तो ही मोही उन्हों प्यार करिए जिन्हों दिलों प्यार होवे। दिलों एक बहुत अजब खेड है, दुनिया विच भी किते किते हुंदा है, बहुत घट कि दो प्राणी जे एक दूजे नूं बहुत प्रेम करदे होन ते बहुत लम्मा समा एक दूजे नूं उस तरह ही प्रेम करदे रहन ते उन्हां दे नैन नक्श एक दूसरे वर्गे हो जांदे। उन्हां दे नैन नक्श एक दूसरे वर्गे हो जांदे ऐसे दुनिया विच ऐसे देही विच। पर एक किधरे करोड़ां अरबां विच्चों एक कद नाल हुंदा है। ते जे तुसी किसी नाल नफरत करो ते तुहाडे नैन नक्श उस प्राणी दे नैन नक्शां नालों बिल्कुल ही वक्खरे हो जाणगे। जे पहला थोड़ा बहुता मेल भी खांदे होन ते फिर बिल्कुल ही उल्टे हो जाणगे, क्योंकि अपने नैन नक्श भी अंदर अपने एक जगह है जिस जगह चों अपने नैन नक्श कंट्रोल परमात्मा करता है। एक ही पॉइंट है, नक कान अखा रसना सब कुछ उस पॉइंट तो महाराज जी वर्त के। नक की शेप किस तरह की बनानी है, नेत्रां की शेप किस तरह की बनानी है, उस पॉइंट तो महाराज जी नाड़ियां राई करते हैं एक पॉइंट। तो जे आप महाराज जी होर प्यार करेंगे तो आप भी उन्हें वर्गे हो जाओगे। उन्हें वर्गे तो ही मोही मोही तो ही मोही मोही तो ही जिन्हां दे अंदर प्रेम हुंदा है उन्हां दे नैन नक्शी वेखन तो भी पता लगता है कि कोमल हुंदे हैं। ते जिन्हां ते जे अपने अपना अंदर प्यार तो खाली हो जावे ते नैन नक्श भी बहुत सख्त जै लगते हैं, बहुत सख्त जै। तो ही मोही जो गुरबाणी आप रोज़ पढ़ते हैं इकट्ठे, इको ही मंतव है कि प्रेम नाल पढ़िए ताकि अपना अंदर उन्होंने प्रेम नाल भर जाए, भर ही जाए, नको नक भर जाए। तो ही मोही मोही तो ही तो ही मोही मोही तो ही तो ही मोही मोही तो ही तो ही मोही मोही तो अंतर कैसा जी अंतर कैसा अंतर कैसा जी अंतर कैसा कनक कटक जल तरंग जैसा, कनक कटक जल तरंग जैसा, ते भगतां दा प्रेम प्रेम महाराज जी दिखाउंदे कि जदों भगत मैनू प्यार करदे ते ओ प्यार विच जिस तरह महाराज जी जदों बहुत नेड़े हो के परमात्मा ना अपने वल्लों गल करदे ते कहंदे यार वे ते महाराज जी कहंदे कि भगत भी मेरे नाल इसे तरह गल्लां करदे ते भगत रविदास जी जदों बहुत नेड़े हो गए परमेश्वर जी दे ते कहंदे कि तुहानू सारी दुनिया आखदी है ना पतित पावन कि तुसी जिन्हां दी पत लत्थी हुंदी उन्हां नू भी तुसी पवित्र बना लैंदे हो पावन कर देंदे हो जिन्हां दी पत लत्थी हुंदी जिन्हां नू कोई पुछदा नहीं तुसी उन्हां नू मत्थे टकवा देंदे हो ते कहंदे ये पतित पावन तुहाडा नां पिया है ना दुनिया विच कहंदे असी पवाया है तुहाडा नां है जे असी पाप ही ना करदे ते तुसी किहदे पाप धोंदे तुहानू कौन कहंदा पतित पावन जौ पै हम ना पाप करंता ऐ अनंता हे बेअंत वाहे गुरु जी गुरु नानक साहब जी जे मैं पाप ना करदा ते तुहानू बख्शनहार कौन आखदा जे मैं पाप ना करदा ते तुहानू बख्शनहार कौन आखदा असी पाप कीते तुसां बख्शे ते तुहाडा नाम बख्शनहार पै तुहाडा नाम पतित पावन ये प्रेम दियां लाड दियां गल्लां ना जदों परमात्मा दे बहुत नेड़े तुसी उन्हां दी गोद विच आ जाओ फिर वो गुस्सा नहीं करदे फिर तुहाडे विच गुस्सा ते दूसरे पास्यों तां हुंदा है जदों आपां होमे चों हंकार चों गल करदे जदों शुद्ध हिरदे नाल गल करिए तो दुनिया विच भी कोई गुस्सा नहीं करता जे अपने अंदर होमे ना रही होवे तो फिर तुसी किसी नूं भी कुछ आखो उहदा अंदर गुस्सा करता ही नहीं फिर जौ पै हम ना पाप करंता 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 ऐ अनंता पतित पावन नाम कैसे हुंता तेरा ये नाम पतित पावन के पत लत्थी वालियां दी फिर पत रख लेनी पत रखन वाला फिर तेनू कौन आखदा फिर तेनू कौन आखदा देखो किस तरह दियां गल्लां कहिंदे असीं तुहाडे ते एहसान कीता है तुहाडा एडा इस तरह दा नाम पवा दित्ता पतित पावन नाम कैसे हुंता पतत पावन नाम कैसे हुंता। जौ पे हम न पाप करंता ए अनंत अनंत बेअंत बेअंत परमेश्वर जी। पतित पावन नाम कैसे हुंता, असी पाप कीते, इथे पाप करन दी कोई वड्याई नहीं दस रहे हैं। प्यार दी गल है कि फिर पाप हो गए तो फिर इन्नी बंदगी कीती कि पाप बख्शवा ले अपने जो मन विच सारी मैल सी ओ कढ़ के मन नू साफ निर्मल कर लिया। हुण ओही अख हो गई जे अपने अंदरों मैल निकल जाए, जे सोने विचों ओ जो मिलावट सी ओ निकल जाए तो फिर दोवां पासियां तो इक्को ही है, फिर कोई फर्क ही नहीं। इधरों भी आप ही कहन दे, आप ही तो कहन दे कि असी पाप कीता सी, आप ही पाप किया, आप ही अपना ना इदा का रखवा लिया। दोवां पासियां तो हुण एक ही हो गया, एक ही एक ही, ते आपां एक होना है, एक होण आए हाँ, होर कोई कार्ज नहीं है। ये फैक्ट्रियां ना आपां कोई फैक्ट्रियां चलाउण आए हाँ, ना दुकाना चलाउण आए हाँ, इत्थे ना वाहियां करन आए हाँ, इत एक बहाना एक खेड। मिलावट जी दे अंदर भी हो गई, फिर उस खेड विचो पै गया। उन्हां साधुआं नाल जिन्हां दी कल साखी विचार रहे सन, साधुआं ने सवाल कीता सी महाराज जी होरां नूं कि परमात्मा दा आदि की है, शुरू किस तरह कित्थों होए, जन्म किस तरह होया, ते अंत की है। महाराज जी कहिंदे कि भाई जो परमात्मा ने देवते रचे हन उन्हां दा ही कोई अंत नहीं है, उहदी कुदरत दा ही कोई अंत नहीं है, ते कुदरत दे स्वामी दा की अंत पाउणा है। ते महाराज जी उन्हां साधुआं नूं ब्रह्मा दी कथा सुनाउंदे जो कि उन्हां साधुआं ने पढ़ी हुई है, क्योंकि वह हिंदू साधु हन ते हिंदू धार्मिक ग्रंथां दी वह कथा है। महाराज जी कहिंदे कि जदों परमात्मा ने अजे हवावां बना के ते उन्हां नाल जल ही बनाया सी, बाकी सृष्टि नहीं सी रची, ते फिर एक प्राणी पैदा कीता, उदे अंदर ख्याल आया कि अपना मन नहीं समझ सकता जी ये कहानी, अपने मन बहुत छोटा जिहा है, अपना मन सोचेगा कि प्राणी दा जन्म ते माँ प्यो तो बिना किस तरह हो जाएगा। पहले माँ प्यो कित्थों आए सन, जिहड़ी पहली माँ बनी, जिहड़े पहला बाप बनिया, उन्हां ओह कित्थों आए सी, ते महाराज जी दसते कि पहला एक प्राणी परमात्मा ने पैदा किया, ते उदों जल ही जल सी सारे। उहदे अंदर ख्याल आया कि मैं देखा किसने मैनू प्रगट किया है इस देही विच, उसने परमात्मा की बहुत भगती की। परमात्मा ने जो कल तक आपां विचारिया सी, जो परमात्मा ने उसनू ज्ञान दिता, वह उन्हें चार वेदां विच लिखिया। अगे ऋषियां मुनिया ने 27 सिमृतियां ते 6 शास्त्र, उही ज्ञान व्याख्यान करके लिखिया। ਹੁਣ ਬ੍ਰਹਮਨ ਇਹ ਪ੍ਰਾਣੀ ਦਾ ਜੇ ਨਾਂ ਕੋਈ ਨਹੀਂ ਹੈ, ਇਸ ਦੇ ਅੰਦਰ ਖਿਆਲ ਆਉਂਦਾ ਹੈ ਕਿ ਮੈਂ ਕੌਣ ਹਾਂ, ਉਸਨੂੰ, ਕਿਉਂਕਿ ਉਸਨੇ ਭਗਤੀ ਕੀਤੀ ਬਹੁਤ ਅਤੇ ਪਰਮਾਤਮਾ ਨੇ ਉਸਨੂੰ ਨਾਮ ਦਾਨ ਦਿੱਤਾ ਸੀ। ਕੱਲ੍ਹ ਆਪਾਂ ਵਿਚਾਰਿਆ ਸੀ, ਨਾਮ ਜਪਿਆ, ਨਾਮ ਜਪ ਕੇ ਉਸਨੂੰ ਆਪਣੀ ਆਤਮਾ ਦੇ ਦਰਸ਼ਨ ਹੋਏ ਅਤੇ ਫਿਰ ਉਸਨੇ ਜਲ ਧਿਆਨ ਧਰ ਕੇ ਦੇਖਿਆ ਕਿ ਸਾਰੇ ਜਲ ਹੀ ਜਲ ਹੈ। ਫਿਰ ਉਸਨੇ ਜਲ ਦੀ ਆਤਮਾ ਦੇਖੀ ਅਤੇ ਦੇਖਿਆ ਕਿ ਜਲ ਦੀ ਵੀ ਆਤਮਾ ਹੈ, ਮੇਰੀ ਵੀ ਆਤਮਾ ਹੈ, ਅਤੇ ਕਹਿਣ ਲੱਗਾ ਕਿ ਜਲ ਦੀ ਆਤਮਾ ਮੇਰੀ ਹੀ ਆਤਮਾ ਹੈ, ਮੈਂ ਹੀ ਜਲ ਬਣਿਆ ਹੋਇਆ ਹਾਂ, ਸਭ ਕੁਛ ਮੈਂ ਹੀ ਹਾਂ, ਮੇਰੇ ਬਿਨਾਂ ਹੋਰ ਕੁਛ ਨਹੀਂ, ਹੋਰ ਕੁਛ ਨਜ਼ਰੀ ਨਹੀਂ ਆਉਂਦਾ, ਜਲ ਹੀ ਜਲ ਹੈ ਅਤੇ ਮੈਂ ਹੀ ਪਸ ਰਿਹਾ ਹੋਇਆ ਹਾਂ, ਪਰਮਾਤਮਾ ਵੀ ਮੇਰੇ ਵਿੱਚ ਹੀ ਸਮਾ ਗਿਆ ਹੈ, ਮੈਂ ਹੀ ਬ੍ਰਹਮਾ। ਉਸ ਦੇ ਅੰਦਰ ਉਸਨੇ ਆਪਣਾ ਨਾਮ ਬ੍ਰਹਮਾ ਰੱਖ ਲਿਆ ਕਿ ਮੈਂ ਬ੍ਰਹਮਾ ਹਾਂ, ਪਰਮਾਤਮਾ। ਹੰਕਾਰ ਉਸ ਦੇ ਅੰਦਰ ਆ ਗਿਆ। ਫਿਰ ਇੱਕ ਬਹੁਤ ਕੋਮਲ ਜੀ ਆਕਾਸ਼ ਬਾਣੀ ਹੋਈ ਉਸਨੂੰ ਕਿ ਬ੍ਰਹਮਾ ਜੀ ਚਾਰ ਚੁਫੇਰੇ ਦੇਖ ਕੁਛ ਹੋਰ ਵੀ ਹੈ। ਉਸਨੇ ਅੱਖ ਖੋਲ੍ਹੀ ਅਤੇ ਸਾਹਮਣੇ ਕਮਲ ਦਾ ਫੁੱਲ ਦਿਸਿਆ। ਫਿਰ ਆਕਾਸ਼ਬਾਣੀ ਹੋਈ, ਇਹ ਕਮਲ ਦਾ ਫੁੱਲ ਕੀ ਹੈ? ਕਹਿਣ ਲੱਗਾ, ਜੀ ਮੈਨੂੰ ਕੁਛ ਪਤਾ ਨਹੀਂ, ਤੁਸੀਂ ਦੱਸੋ। ਅੱਗੋਂ ਸੋਚੀ ਪਾਈ, ਇਹ ਕਮਲ ਦੇ ਫੁੱਲ ਵਿੱਚੋਂ ਤੇਰੀ ਉਤਪਤੀ ਹੋਈ ਹੈ, ਤੂੰ ਪੈਦਾ ਹੋਇਆ। ਕਮਲ ਦਾ ਫੁੱਲ ਜਲ ਦੇ ਉੱਪਰ ਤਰ ਰਿਹਾ ਹੈ, ਉਸ ਦੀ ਨਾੜੀ ਜੋ ਪਾਈਪ ਵਰਗਾ ਨੜੂਆ ਹੈ ਉਹ ਜਲ ਦੇ ਵਿੱਚ ਹੈ। ਬ੍ਰਹਮਾ ਨੇ ਸੋਚਿਆ ਕਿ ਮੇਰੀ ਦੇਹੀ ਐਡੀ ਵੱਡੀ ਹੈ, ਇਹ ਮੈਨੂੰ ਕਿਸ ਤਰ੍ਹਾਂ, ਛੋਟੀ ਜਿਹੀ ਚੀਜ਼ ਐਡੀ ਵੱਡੀ ਦੇਹੀ ਨੂੰ ਕਿਸ ਤਰ੍ਹਾਂ ਪੈਦਾ ਕਰ ਸਕ। ਉਸਦੇ ਅੰਦਰ ਯਕੀਨ ਨਹੀਂ ਆਇਆ। ਉਸਨੇ ਸੋਚਿਆ ਕਿ ਮੈਂ ਇਸ ਨੂੰ ਲੱਤ ਮਾਰਦਾ ਹਾਂ, ਜੇ ਇਹ ਟੁੱਟ ਗਿਆ ਤਾਂ ਮੈਂ ਸਮਝਾਂਗਾ ਕਿ ਮੇਰਾ ਜਨਮ ਇਸ ਵਿੱਚੋਂ ਹੀ ਹੋਇਆ ਹੈ, ਅਤੇ ਜੇ ਨਾ ਟੁੱਟਾ ਤਾਂ ਮੈਂ ਸਮਝਾਂਗਾ ਕਿ ਮੇਰਾ ਜਨਮ ਇਸ ਵਿੱਚੋਂ ਨਹੀਂ ਹੋਇਆ। ਇਹ ਸੋਚ ਕੇ ਉਸਨੇ ਕਮਲ ਨੂੰ ਲੱਤ ਮਾਰੀ, ਉਹ ਬਿਲਕੁਲ ਹਿੱਲਿਆ ਜੁੱਲਿਆ ਨਾ। ਉਸਨੇ ਇੱਕ ਹੋਰ ਲੱਤ ਮਾਰੀ ਅਤੇ ਕੀ ਹੋਇਆ ਕਿ ਕਮਲ ਦੀ ਜੋ ਨਾੜੀ ਸੀ, ਨੜੂਆ ਸੀ ਪਾਈਪ ਫੁੱਲ ਦੇ ਥੱਲੇ, ਉਹ ਪਾਈਪ ਕਿੱਡਾ ਸਾਰਾ ਚੌੜਾ ਹੋ ਗਿਆ ਅਤੇ ਇੱਕ ਪਾਸਿਓਂ ਖੁੱਲ੍ਹ ਗਿਆ ਔਰ ਉਸ ਵਿੱਚ ਬ੍ਰਹਮਾ ਡਿੱਗ ਪਿਆ। ਬ੍ਰਹਮਾ ਨੇ ਦੇਖਿਆ ਕਿ ਉਹ ਪਾਈਪ ਜਿੰਨਾ ਵੀ ਚਾਹੇ ਉਨਾ ਹੀ ਮੋਕਲਾ ਹੋ ਸਕਦਾ ਹੈ, ਜਿੰਨਾ ਹੀ ਚਾਹੇ ਉਨਾ ਹੀ ਤੰਗ ਹੋ ਸਕਦਾ ਹੈ, ਅਤੇ ਉਸ ਪਾਈਪ ਦੇ ਵਿੱਚ ਹੀ ਡਿੱਗਦਾ ਜਾਂਦਾ ਹੈ ਥੱਲੇ। ਕਦੀ ਉਸਦੇ ਪੈਰ ਉੱਪਰ ਹੁੰਦੇ ਸਿਰ ਥੱਲੇ, ਕਦੀ ਸਿਰ ਉੱਪਰ ਪੈਰ ਥੱਲੇ, ਬਹੁਤ ਡੂੰਘਾ ਡਿੱਗ ਜਾਂਦਾ ਹੈ, ਕਿਧਰੇ ਉਸਦਾ ਤਲ ਨਹੀਂ ਆਉਂਦਾ, ਉਹ ਘਬਰਾ ਜਾਂਦਾ ਹੈ। ਘਬਰਾ ਕੇ ਪਰਮੇਸ਼ੁਰ ਜੀ ਅੱਗੇ ਬਹੁਤ ਆਜਿਜ਼ ਹੋ ਕੇ ਬੇਨਤੀਆਂ ਕਰਦਾ ਹੈ ਕਿ ਜੀ ਮੇਰੇ ਪਾਸੋਂ ਹੰਕਾਰ ਵਿੱਚ ਬਚਨ ਹੋ ਗਏ, ਮੈਨੂੰ ਬਚਾ ਲਓ, ਤੁਸੀਂ ਸਾਰਿਆਂ ਦਾ ਆਦ ਹੋ, ਸਾਰਿਆਂ ਦਾ ਮੱਧ ਹੋ, ਸਾਰਿਆਂ ਦਾ ਅੰਤ ਹੋ, ਸਾਰਿਆਂ ਦਾ ਆਸਰਾ ਹੋ, ਮੈਨੂੰ ਇਸ ਪਾਈਪ ਵਿੱਚੋਂ ਕੱਢ ਕੇ ਜਿੱਥੇ ਮੈਂ ਪਹਿਲਾਂ ਖਲੋਤਾ ਸਾਂ ਉੱਥੇ ਖੜ੍ਹਾ ਕਰ ਦਿਓ। ਜਦੋਂ ਮਹਾਰਾਜ ਜੀ ਹੋਰਾਂ ਨੇ ਦੇਖਿਆ ਕਿ ਇਸ ਵਿੱਚ ਹੰਕਾਰ ਨਹੀਂ ਰਿਹਾ, ਤਾਂ ਉਹਨਾਂ ਨੇ ਪਾਈਪ ਵਿੱਚੋਂ ਉਸਨੂੰ ਕੱਢ ਕੇ ਪਹਿਲਾਂ ਵਾਲੀ ਜਗ੍ਹਾ 'ਤੇ ਖੜ੍ਹਾ ਕਰ ਦਿੱਤਾ। फिर उसने परमात्मा दे बहुत गुण गाए कि तुसी अनंत हो, अनूप हो, अलख हो, अपेव हो, अपंग हो, बहुत जिहड़े के वेदा विच लिखे हुए। तो महाराज जी कहिंदे देखो ब्रह्मा ने इन्ने नाम परमात्मा दे लै, इन्ने गुण परमात्मा दे गाए दसे, पर फिर भी वो सारे गुण नहीं दस सके। तो ब्रह्मा दी अपनी उम्र ही 25 अरब साल है, विष्णु दी कई पद्मा साल है, शिवा दी कई खरबा साल है, उदी रचना दा ही कोई अंत नहीं है, तो स्वामी दा की अंत होना है। ये सुन के सारे साधुआं ने महाराज जी होर दे चरणा ते मत्था टेकिया ते कहन लगे वाह वाह गुरु नानक जी तुसी तन हो, तुसी तन हो। फिर कहन लगे जी साडे अंदर एक शंका है, वो निवारो। महाराज जी कहंदे दसो, कहंदे जो अपने अखां विच जोत है, ये की वस्तु है, की चीज है? महाराज जी होर शब्द उचारिया जो 499 अंग ते गुरु ग्रंथ साहिब जी दे, नाभ कमल ते ब्रह्मा उपजे, वेद पढ़े मुख कंठ सवार, ताको अंत न जाई लखना, आवत जावत रहे गुबार। क्यों ब्रह्मा दा ही कोई अंत नहीं है, ते परमात्मा दी ते गल ही की करनी, ब्रह्मा नूं ते परमात्मा ने बनाया सी, उसका ही कोई अंत नहीं। प्रीतम क्यों बिसरे मेरे प्राण आधारा, संतां नूं कहंदे कि परमात्मा साडे प्राणा दा आसरा है, मैं उहदे तों बिना जी ही नहीं सकदा। प्रीतम क्यों बिसरे, प्रीतम क्यों बिसरे, प्रीतम क्यों बिसरे, प्रीतम क्यों बिसरे, मेरे प्राण आधारा, मेरे प्राण आधारा, प्रीतम क्यों बिसरे मेरे प्राण आधारा, जां की भगत करें जन पूरे, जो पूर्ण जन हन पूर्ण पुरश हन, जो पूर्ण पुरश हन वो दी भगती कर दे, जां की भगत करे जन पूरे, मुन जन सेवे गुर बिचारा, ते देवते लोग भी ओदी सेवा कर दे, वो मैनू नहीं विसरदा। फिर साधुओं ने सवाल किया कि जे अपने नैणा विच जोत है, ये की चीज है? महाराज जी कहंदे जी दो चीजें हैं, एक ते बाहर परमात्मा ने जिस तरह चंद ते सूरज बनाए हुए, चंद ते सूरज विच परमात्मा दी जोत है, उस जोत दे सदके इन्हां दे विच चानण है। रव सस दीपक, रव सस दीपक बने। रव सस, रव आखदे सूरज नूं, सस चंद्रमा। रव सस दीपक जाके त्रे पवन मैं एका जोत मुरारी। आकाश विच, पताल विच ते धरती ते एक परमात्मा दी जोत है, ते ओही जोत चंद्रमा और सूरज दे विच है। उस जोत दा करके ही चंद्रमा और सूरज चमकदे हैं। ते महाराज जी कहिंदे ओही जोत प्राणियां दे विच है, ते जदों वो देखदा है प्राणी, ते जे उहदे विच मिलावट है तो उहदी अख दी देखनी विच मिलावट है। बाहर उहनू दिसदा है चंद्रमा ते सूरज दी जो जोत है, परमात्मा दी दो जोतां दा करके जो चानण है वह बाहर, ते अंदर परमात्मा दे अपने अंदर भी उहनां दी जोत है। इस करके अपने अंदर जोत होन करके आपां नूं दिसदा है, इधर भी जोत है बाहर भी जोत है, जोत जोत नूं देखदी है, जोत जोत नूं देखदी है। ते जे मिलावट है अख विच, जे मन देखदा है, ते फिर बाहर दुनिया दिसदी है। जोत अपने अंदर है, पर जे जोत देखनी दे विच मिलावट है तो बाहर दुनिया दिसदी है। दिसदा है बाहर भी परमात्मा दी जोत दा करके दिसदा है, चंद्रमा और सूरज दा करके। आपां सोचांगे कि जदों हनेरी रात हुंदी है उदों ना चंद्रमा हुंदा है ना सूरज हुंदा है, पर आपां फिर भी देख सकते हैं। जे उदों चंद्रमा भी हुंदा है सूरज भी हुंदा है, सिर्फ आपां नूं नहीं दिसदा। जे चंद्रमा सूरज अलोप हो जाण ते सब कुछ मिंटां विच ही जम जावे, बर्फ बन जावे सब कुछ, आपां भी बर्फ बन जाइए। ये हुंदे हन, थोड़े जे परां होए हुंदे हन, धरती दे दूजे पासे आपां नूं दिसदे नहीं। ते महाराज जी कहिंदे कि जदों कोई गुरमुख बन जांदा है, रव सस दीपक जाके त्रे पवन मैं एका जोत मुरारी, कहिंदे जे अख विच मिलावट है, जे अंदर मन है, ते बाहर उस नूं दुनिया दिसदी है। ते जे वह गुरमुख हो गया है, जे वह संगत करता है, साध संगत करता है, परमात्मा की मत लैंदा है, उस मत अनुसार जीउंदा है, वह मत अनुसार कमाई करता है, गुरमुख हुंदा है, ते फिर गुरमुख गुरमुख एनस होए रहे निर्मल, फिर वह गुरमुख हो जाता है, फिर दिन रात हमेशा ही निर्मल रहता है, फिर उसकी अख विच मिलावट नहीं होती, तो फिर जो उन्हें जो दिसदा है बाहर वो परमात्मा दिसदा है। कि अपनी अख दे विच जोत है, एक जोत मिलावट वाली, एक जोत दे विच मिलावट है। जदों मिलावट वाली जोत के नाल देखते हाँ तो दुनिया दिसती है, तो जदों मिलावट तो बिना जदों परमात्मा मेहर करता अपन गुरमुख बना दिंदा है, मिलावट दूर कर दिंदा, तो फिर बाहर वो ही दिसदा, फिर बाहर वो ही दिसदा। गहना मिलावट है, तो जे गहने विच्चों मिलावट दूर कर दिती जावे तो गुरमुख हो गया। ਉਹੀ ਮਿਲਾਵਟ ਵਾਲਾ ਅਸ਼ੁੱਧ ਅਸ਼ੁੱਧ ਚੀਜ਼ ਸ਼ੁੱਧ ਹੋ ਗਈ, ਗੁਰਮੁਖ ਹੋ ਗਈ। ਜੋ ਲਹਿਰ ਜਲ ਤੋਂ ਵੱਖਰੀ ਆਪਣੇ ਆਪ ਨੂੰ ਦੇਖ ਰਹੀ ਸੀ, ਲਹਿਰ ਵਿੱਚੋਂ ਉਸਦੀ ਹੋਮੇ ਕੱਢ ਦਿਓ, ਉਹ ਜਲ ਦੇ ਉੱਪਰ ਨੱਚਣਾ ਬੰਦ ਕਰ ਦੇਗੀ, ਜਲ ਦੇ ਵਿੱਚ ਸਮਾ ਜਾਏਗੀ। ਉਸਦੀ ਹੋਮੇ ਹੀ ਨੱਚ ਰਹੀ ਹੈ, ਉਸਨੂੰ ਸ਼ਾਂਤ ਨਹੀਂ ਹੋਣ ਦਿੰਦੀ। ਸੋਨੇ ਵਿਚਲੀ ਜੋ ਹੋਮੇ ਸਖਤ ਹੁੰਦੀ ਹੈ, ਆਪਣਾ ਅੰਦਰ ਵੀ ਸਖਤ ਇਸ ਕਰਕੇ ਹੈ, ਜਿਸ ਤਰ੍ਹਾਂ ਸੋਨੇ ਵਿੱਚ ਮਿਲਾਵਟ ਪਾ ਦਈਏ ਤਾਂ ਸਖਤ ਹੋ ਜਾਂਦਾ, ਇਸੇ ਤਰ੍ਹਾਂ ਜਿੰਨਾ ਚਿਰ ਆਪਣੇ ਅੰਦਰ ਹੋਮੇ ਰਹਿੰਦੀ ਹੈ ਆਪਣਾ ਅੰਦਰ ਸਖਤ ਹੋਇਆ ਰਹਿੰਦਾ। ਅਤੇ ਜਦੋਂ ਹੋਮੇ ਦੂਰ ਹੋ ਜਾਂਦੀ ਹੈ ਤਾਂ ਅੰਦਰ ਨਿਰਮਲ ਹੋ ਜਾਂਦਾ, ਨਿਰਮਲ 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 ਜੋਤ ਬਿਰਾਜ ਰਹੀ, ਫਿਰ ਨਿਰਮਲ ਜੋਤ, ਨਿਰਮਲ ਜੋਤ ਬਿਰਾਜ ਰਹੀ, ਫਿਰ ਆਪਣੇ ਅੰਦਰ ਦਿਸਦੀ। ਮਹਾਰਾਜ ਜੀ ਕਹਿੰਦੇ ਕਿ ਨਿਰਮਲ ਜੋਤ ਜਗ ਰਹੀ, ਨਿਰਮਲ ਜੋਤ। ਨਿਰਮਲ ਜੋਤ ਨਿਰਮਲ ਜੋਤ ਆਪਾਂ ਹੰਕਾਰ ਵਿੱਚੋਂ ਬੋਲਾਂਗੇ। ਮਹਾਰਾਜ ਜੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈਆਂ ਸ਼ਬਦਾਂ ਵਿੱਚ ਬਹੁਤ ਸਖਤੀ ਦੇ ਲਫ਼ਜ਼ ਵਰਤਦੇ ਹਨ, ਜਿਹੜੇ ਪਰਮਾਤਮਾ ਵਾਲੇ ਪਾਸੇ ਨਹੀਂ ਆਏ, ਜਿਹੜੇ ਆਪਣਾ ਜਨਮ ਵਿਅਰਥ ਗੁਆ ਰਹੇ ਹਨ, ਉਹਨਾਂ ਲਈ ਕਈ ਸ਼ਬਦ ਬਹੁਤ ਸਖਤੀ ਦੇ ਵਰਤਦੇ ਹਨ। ਕੂਕਰ ਸੂਕਰ ਗਰਦ ਬੇ ਸਰਪੜੇ, ਮਹਾਰਾਜ ਜੀ ਕਹਿੰਦੇ ਸੱਪ ਗਧੇ ਖੋਤੇ ਕੁੱਤੇ, ਬਹੁਤ ਕੁਛ। ਪਰ ਕਿਉਂਕਿ ਨਿਰਮਲ ਜੋਤ ਕਹਿ ਰਹੀ ਹੈ, ਇਸ ਕਰਕੇ ਕਿਸੇ ਨੂੰ ਵੀ ਗੁੱਸਾ ਨਹੀਂ ਆਉਂਦਾ, ਕਿਉਂਕਿ ਨਿਰਮਲ ਜੋਤ ਕਹਿ ਰਹੀ, ਕਦੀ ਕਿਸੇ ਨੂੰ ਗੁੱਸਾ ਆ ਨਹੀਂ ਸਕਦਾ। ਜਦੋਂ ਆਪਾਂ ਆਖਾਂਗੇ ਤਾਂ ਆਪਣੇ ਅੰਦਰ ਹੋਮੇ ਹੋ, ਅਤੇ ਦੂਸਰੇ ਨੂੰ ਗੁੱਸਾ ਆਏਗਾ। ਨਿਰਮਲ ਹੋਣਾ ਹੈ, ਨਿਰਮਲ। ਅਤੇ ਨਿਰਮਲ ਜਦੋਂ ਹੋ ਜਾਵਾਂਗੇ ਜੀ, ਉਦੋਂ ਪਤਾ ਲੱਗੂ ਕਿ ਨਿਰਮਲ ਕਿਸ ਨੂੰ ਆਖਦੇ, ਉਦੋਂ ਪਤਾ ਲੱਗੂ ਕਿ ਪਰਮਾਤਮਾ ਨੇ ਮਾਨਸ ਦੇਹੀ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸੀ, ਮਾਨਸ ਦੇਹੀ ਬਖਸ਼ ਕੇ, ਕਿ ਬਾਕੀ ਮੈਂ ਕੌਡੀਆਂ ਵਿੱਚ ਲੱਗਾ ਰਿਹਾ, ਕੌਡੀਆਂ ਇਕੱਠੀਆਂ ਕਰਨ, ਮਿੱਟੀਆਂ ਇਕੱਠੀਆਂ ਕਰਨ, ਲੋਹਾ ਇਕੱਠਾ ਕਰਨ, ਮੈਨੂੰ ਤਾਂ ਇੱਡੀ ਵੱਡੀ ਬਖਸ਼ਿਸ਼ ਕੀਤੀ ਸੀ, ਅਤੇ ਉਹ ਬਖਸ਼ਿਸ਼ ਨਿਰਮਲ ਹੋ ਕੇ ਦਿਸਣੀ ਸੀ, ਨਿਰਮਲ ਹੋ ਕੇ ਦਿਸਣੀ ਸੀ ਜੀ। ਪਿਆਰ ਆਪਣੇ ਅੰਦਰ, ਪਿਆਰਾਂ ਵਾਲਾ ਆਪਾਂ ਨੂੰ ਜਦੋਂ ਗੁੱਸਾ ਆਉਂਦਾ ਹੈ ਤਾਂ ਦੋ ਤਰ੍ਹਾਂ ਦੇ ਪ੍ਰਾਣੀਆਂ 'ਤੇ ਗੁੱਸਾ ਆਉਂਦਾ ਹੈ। ਇੱਕ ਤਾਂ ਉਹ ਜਿਨ੍ਹਾਂ ਪ੍ਰਾਣੀਆਂ ਨੂੰ ਆਪਾਂ ਪਿਆਰ ਕਰਦੇ ਹਾਂ, ਪਰ ਉਹਨਾਂ ਦੀਆਂ ਕੁਛ ਆਦਤਾਂ ਚੰਗੀਆਂ ਨਹੀਂ ਹੁੰਦੀਆਂ, ਅਤੇ ਆਪਾਂ ਨੂੰ ਉਹਨਾਂ 'ਤੇ ਗੁੱਸਾ ਆਉਂਦਾ ਹੈ। ਜਿਸ ਤਰ੍ਹਾਂ ਮਾਂ ਪਿਓ ਨੂੰ ਬੱਚਿਆਂ 'ਤੇ ਅਤੇ ਟੀਚਰਾਂ ਨੂੰ ਵਿਦਿਆਰਥੀਆਂ 'ਤੇ, ਜੇ ਉਹਨਾਂ ਦੀ ਆਦਤਾਂ ਨਾ ਠੀਕ ਹੋ। ਪਰ ਮਾਂ ਪਿਓ ਬੱਚੇ ਨੂੰ ਪਿਆਰ ਕਰਦੇ ਹੁੰਦੇ, ਪਰ ਫਿਰ ਵੀ ਉਹਦੇ ਨਾਲ ਲੜਾਈ ਕਰਦੇ, ਕਿਉਂ? ਕਿਉਂਕਿ ਉਹਦੀਆਂ ਆਦਤਾਂ ਠੀਕ ਨੇ। ਉਸ ਤਰ੍ਹਾਂ ਬੱਚੇ ਨੂੰ ਪਿਆਰ ਕਰਦੇ। ਇੱਕ ਤਾਂ ਇਸ ਕਿਸਮ ਦੇ ਪ੍ਰਾਣੀਆਂ ਨਾਲ ਆਪਣੀ ਲੜਾਈ ਹੁੰਦੀ ਹੈ, ਜਿਨ੍ਹਾਂ ਨੂੰ ਆਪਾਂ ਪਿਆਰ ਕਰਦੇ ਹਾਂ ਪਰ ਉਹਨਾਂ ਦੀਆਂ ਆਦਤਾਂ ਨੂੰ ਨਹੀਂ ਪਸੰਦ ਕਰਦੇ। ਦੂਜੀ ਕਿਸਮ ਦੇ ਪ੍ਰਾਣੀ ਉਹ ਹਨ ਜਿਨ੍ਹਾਂ ਨਾਲ ਆਪਣੀ ਲੜਾਈ ਹੁੰਦੀ ਹੈ, ਕਿ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਲਈ ਆਪਣੇ ਅੰਦਰ ਸਾੜਾ ਅਤੇ ਈਰਖਾ ਹੁੰਦੀ, ਉਹਨਾਂ ਨੂੰ ਆਪਾਂ ਉਹਨਾਂ ਦੀਆਂ ਆਦਤਾਂ ਕਰਕੇ ਨਹੀਂ ਨਫ਼ਰਤ ਕਰਦੇ। ਉਹਨਾਂ ਨੂੰ ਸਿਰਫ ਨਫ਼ਰਤ ਇਸ ਕਰਕੇ ਕਰਦੇ ਹਾਂ, ਆਪਾਂ ਸਮਝਦੇ ਹਾਂ ਕਿ ਮੇਰੇ ਰਾਹ ਵਿੱਚ ਰੋੜਾ ਹੈ। ਇਹ ਮੇਰੇ ਤੋਂ ਅੱਗੇ ਲੰਘ ਗਿਆ। ਉਹਨਾਂ ਨੂੰ ਆਪਾਂ ਪਿਆਰ ਨਹੀਂ ਕਰਦੇ ਹੁੰਦੇ, ਦੂਸਰਿਆਂ ਨੂੰ, ਪਹਿਲੀ ਕਿਸਮ ਦੇ ਪ੍ਰਾਣੀਆਂ ਨੂੰ ਆਪਾਂ ਪਿਆਰ ਕਰਦੇ ਹੁੰਦੇ ਹਾਂ, ਫਿਰ ਵੀ ਉਹਨਾਂ ਨਾਲ ਲੜਾਈ ਹੁੰਦੀ ਹੈ। ਦੂਸਰਿਆਂ ਨੂੰ ਆਪਾਂ ਪਿਆਰ ਨਹੀਂ ਕਰਦੇ। ਪਹਿਲੀ ਕਿਸਮ ਦੇ ਪ੍ਰਾਣੀਆਂ ਨਾਲ ਜਿਨ੍ਹਾਂ ਨੂੰ ਆਪਾਂ ਪਿਆਰ ਕਰਦੇ ਹਾਂ, ਭੈਣ ਭਰਾ, ਧੀਆਂ ਪੁੱਤ, ਭੈਣਾਂ ਭਰਾਵਾਂ ਨਾਲ ਵੀ ਬਾਅਦ ਵਿੱਚ ਮਹਾਰਾਜ ਜੀ ਰੱਖਣ ਨਹੀਂ ਤਾਂ ਉਹਨਾਂ ਨਾਲ ਵੀ ਈਰਖਾ ਹੋ ਜਾਂਦੀ। ਜਦੋਂ ਧੀਆਂ ਪੁੱਤਾਂ ਨਾਲ ਪਿਆਰ ਕਰਦੇ ਹਾਂ ਤਾਂ ਬਹੁਤ ਜਾਗ ਕੇ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਬੇਟਾ ਮੈਂ ਤੈਨੂੰ ਪਿਆਰ ਕਰਦਾ, ਅਸੀਂ ਤੈਨੂੰ ਪਿਆਰ ਕਰਦੇ ਹਾਂ ਪਰ ਤੇਰਾ ਭਲਾ ਚਾਹੁੰਦੇ ਹਾਂ, ਆਹ ਆਦਤ ਤੇਰੀ ਚੰਗੀ ਨਹੀਂ ਹੈ, ਇਸ ਆਦਤ ਨੇ ਤੈਨੂੰ ਜ਼ਿੰਦਗੀ ਵਿੱਚ ਮੁਸ਼ਕਲਾਂ ਪੇਸ਼ ਕਰੇਗੀ, ਅਸੀਂ ਚਾਹੁੰਦੇ ਹਾਂ ਕਿ ਤੇਰੀ ਜ਼ਿੰਦਗੀ ਸੁਖੀ ਰਹੇ, ਤੂੰ ਖੁਸ਼ ਰਹੇ, ਤੂੰ ਤੈਨੂੰ ਪਿਆਰ ਕਰਨ ਸਾਰੇ ਤੂੰ ਦੂਸਰਿਆਂ ਨੂੰ ਪਿਆਰ ਕਰੇ ਅਤੇ ਆ ਆਦਤਾਂ ਰਸਤੇ 'ਚ ਰੋੜਾ ਬਣਨਗੇ। ਉਹਨਾਂ ਨੂੰ ਦੱਸਿਆ ਜਾਵੇ ਕਿ ਅਸੀਂ ਤੈਨੂੰ ਪਿਆਰ ਕਰਦੇ ਹਾਂ। ਪਰ ਆਪਾਂ ਆਮ ਕਰਕੇ ਕੀ ਕਰਦੇ ਹਾਂ ਕਿ ਬੱਚਿਆਂ ਦੇ ਅੰਦਰ ਇਹ ਚੀਜ਼ ਬੈਠ ਜਾਂਦੀ ਹੈ ਕਿ ਇਹ ਮੈਨੂੰ ਪਿਆਰ ਹੀ ਨਹੀਂ ਕਰਦੇ, ਇਹ ਮੈਨੂੰ ਨਫ਼ਰਤ ਕਰਦੇ ਹਨ, ਟੋਕਾ ਟੋਕੀ ਕਰਦੇ ਰਹਿੰਦੇ। ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਤੈਨੂੰ ਪਿਆਰ ਕਰਦੇ ਹਾਂ। ਅਤੇ ਦੂਸਰੀ ਕਿਸਮ ਦੇ ਪ੍ਰਾਣੀ ਜਿਨ੍ਹਾਂ ਨਾਲ ਸਾੜਾ ਈਰਖਾ, ਉਹ ਤਾਂ ਆਪਣੇ ਅੰਦਰ ਹੋਣਾ ਹੀ ਨਹੀਂ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਦੇ ਬੱਚੇ ਖਵਾਉਣ ਦਾ ਆਪਾਂ ਨੂੰ ਹੱਕ ਹੀ ਨਹੀਂ ਹੈ ਜੇ ਆਪਣੇ ਅੰਦਰ ਉਹੋ ਜਿਹੀ ਚੀਜ਼ ਆਉਂਦੀ ਹੈ, ਫਿਰ ਆਪਾਂ ਨੂੰ ਕੋਈ ਹੱਕ ਹੀ ਨਹੀਂ ਹੈ। ਉਹਨਾਂ ਦੇ ਆਪਾਂ ਬੱਚੇ ਉਹ ਇਹੋ ਜਿਹੇ ਹੋਣ ਅਤੇ ਆਪਾਂ ਇਹੋ ਜਿਹੇ ਹੋਈਏ, ਆਪਾਂ ਇਹੋ ਜਿਹੇ ਫਿਰ ਖੋ ਹੀ ਨਹੀਂ ਸਕਾਂਗੇ। ਨਿਰਮਲ ਅੰਦਰ ਮਹਾਰਾਜ ਜੀ ਦੀ ਬਾਣੀ, ਨਾਮ ਬਾਣੀ, ਸੰਗਤ ਨਾਲ ਹੋਣਾ ਹੈ ਜੀ, ਅਤੇ ਫਿਰ ਅੰਦਰ ਪਿਆਰ ਹੀ। ਅਤੇ ਜੇ ਪਿਆਰ ਹੈ ਤਾਂ ਸਭ ਕੁਛ ਹੈ, ਜੇ ਅੰਦਰ ਪਿਆਰ ਨਹੀਂ ਹੈ ਤਾਂ ਕੁਛ ਵੀ ਨਹੀਂ। ਫਿਰ ਭਾਵੇਂ ਆਪਾਂ ਸਾਰੀ ਦੁਨੀਆ ਦੇ ਮਾਲਕ ਹੋਈਏ, ਜੇ ਅੰਦਰ ਪਿਆਰ ਨਹੀਂ ਹੈ, ਅੰਦਰ ਨਿਰਮਲ ਨਹੀਂ ਹੈ ਤਾਂ ਕੁਛ ਵੀ ਨਹੀਂ। ਫਿਰ ਕੁਛ ਵੀ ਨਹੀਂ, ਫਿਰ ਅੰਦਰ ਖਾਲੀ ਖਾਲੀ ਨਫ਼ਰਤ, ਈਰਖਾ, ਅਸ਼ਾਂਤ। ਜੇ ਪਿਆਰ ਹੈ ਤਾਂ ਅੰਦਰ ਭਰਿਆ ਭਰਿਆ ਹਰ ਕਿਸੇ ਨੂੰ ਵੇਖ ਕੇ ਖੁਸ਼ ਹੋਣਾ, ਕਿਸੇ ਚੀਜ਼ ਦੀ ਵੀ ਘਾਟ ਮਹਿਸੂਸ ਹੀ ਨਹੀਂ ਹੁੰਦੀ, ਕੋਈ ਜ਼ਰੂਰਤ ਹੀ ਨਹੀਂ ਲੱਗਦੀ, ਧਾਰਨਾ ਪੜ੍ਹ।
ਕੀ ਰੱਖਿਆ ਏ ਜੱਗ ਵਿੱਚ ਸੱਜਣਾ, ਬਾਜ ਪਿਆਰਾਂ ਦੇ, ਕੀ ਰੱਖਿਆ ਏ ਜੱਗ ਵਿੱਚ ਸੱਜਣਾ, ਬਾਜ ਪਿਆਰਾਂ ਦੇ, ਰੱਖਿਆ ਜੱਗ ਵਿੱਚ ਸੱਜਣਾ, ਬਾਜ ਪਿਆਰਾਂ ਦੇ, ਕੀ ਰੱਖਿਆ ਜੱਗ ਵਿੱਚ ਸੱਜਣਾ, ਬਾਜ ਪਿਆਰਾਂ ਦੇ।